ਖੁਦਾਵੰਦ ਦੇ ਅਜ਼ੀਮ ਤੇ ਜਲਾਲੀ ਨਾਮ ਚ ਤੁਹਾਡੀ ਸਾਰਿਆਂ ਦੀ ਸਲਾਮਤੀ ਹੋਵੇ। ਤੇ ਅੱਜ ਦੇ ਦਿਨ ਲਈ ਖੁਦਾਵੰਦ ਦਾ ਸ਼ੁਕਰ ਕਰਾਂਗੇ ਕਿ ਉਹਨੇ ਸਾਨੂੰ ਅੱਜ ਦਾ ਦਿਨ ਬਖਸ਼ ਦਿੱਤਾ, ਤੇ ਇਸ ਲਈ ਸਾਨੂੰ ਖੁਦਾ ਦੀ ਸ਼ੁਕਰਗੁਜ਼ਾਰੀ ਕਰਨ ਦੀ ਜ਼ਰੂਰਤ ਆ ਕਿ ਅਸੀਂ ਜ਼ਿੰਦਾ ਵਾਂ, ਕਿਉਂਕਿ ਅਗਰ ਜ਼ਿੰਦਾ ਵਾਂ ਤੇ ਜ਼ਿੰਦਾ ਹੋਣ ਦੇ ਪਿੱਛੇ ਇੱਕ ਮਕਸਦ ਆ ਕਿ ਕਾਹਦੇ ਤੋਂ ਅਸੀਂ ਜ਼ਿੰਦਾ ਇਸ ਜ਼ਮੀਨ ਤੇ। ਸਾਨੂੰ ਜ਼ਰੂਰਤ ਆ ਉਸ ਮਕਸਦ ਨੂੰ ਜਾਣਨ ਲਈ, ਬਾਇਬਲ ਮੁਕੱਦਸ ਦਾ ਮਤਾਲਿਆ ਕਰਨ ਲਈ ਕਰਨਾ ਚਾਹੀਦਾ ਵਾ। ਇਸ ਲਈ ਬਾਇਬਲ ਮੁਕੱਦਸ ਖੁਦਾ ਨੇ ਆਪਣੇ ਲੋਕਾਂ ਨੂੰ ਇਸ ਦੁਨੀਆਂ ਦੇ ਵਿੱਚ ਆਪਣਾ ਕਲਾਮ ਦਿੱਤਾ ਤਾਂ ਕਿ ਅਸੀਂ ਜਾਣ ਸਕੀਏ ਕਿ ਸਾਡਾ ਇਸ ਜ਼ਮੀਨ ਤੇ ਮਕਸਦ ਕੀ ਆ, ਕਾਹਦੇ ਤੋਂ ਅਸੀਂ ਇਸ ਜ਼ਮੀਨ ਤੇ ਸਾਂਸ ਲੈਂਦੇ ਹਾਂ, ਕਾਹਦੇ ਤੋਂ ਇਸ ਜ਼ਮੀਨ ਤੇ ਦੁੱਖ ਤੇ ਤਕਲੀਫ ਆ, ਕਾਹਦੇ ਤੋਂ ਇਸ ਜ਼ਮੀਨ ਤੇ ਹਰ ਤਰ੍ਹਾਂ ਦੀ ਕੀ ਕਹਿੰਦੇ ਕਿ ਬਦਹਾਲੀ ਆ, ਕਾਹਦੇ ਤੋਂ ਇਸ ਜ਼ਮੀਨ ਤੇ ਤਰ੍ਹਾਂ ਤਰ੍ਹਾਂ ਦੇ ਆਫਤਾਂ ਜ਼ਾਹਰ ਹੋ ਰਹੀਆਂ ਵਾ, ਕਾਹਦੇ ਤੋਂ ਇਸ ਜ਼ਮੀਨ ਤੇ ਤਰ੍ਹਾਂ ਤਰ੍ਹਾਂ ਦੇ ਕੀ ਕਹਿੰਦੇ ਕਿ ਭੂਚਾਲ ਆ ਰਹੇ ਆ, ਤੂਫਾਨ ਆ ਰਹੇ ਆ, ਬਾਰਿਸ਼ ਦੇ ਦਰਿਆਈ ਤੂਫਾਨ ਆ ਰਹੇ ਆ ਤੇ ਦੁਨੀਆਂ ਤਬਾਹ ਹੋ ਰਹੀ ਆ, ਕਾਹਦੇ ਤੋਂ? ਬਾਇਬਲ ਮੁਕੱਦਸ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਆ, ਕਾਹਦੇ ਤੋਂ, ਕਿਸ ਵਜ੍ਹਾ ਤੋਂ, ਕਾਹਦੇ ਤੋਂ ਇਹ ਕਾਰ ਸਾਰਾ ਕੁਛ ਹੋ ਰਿਹਾ ਵਾ। ਇਸ ਲਈ ਸਾਨੂੰ ਖੁਦਾ ਦੇ ਕਲਾਮ ਦਾ ਮੁਤਾਲਿਆ ਕਰਨ ਦੀ, ਯਾਨੀ ਕਿ ਪੜ੍ਹਨ ਦੀ, ਉਹਨੂੰ ਸੁਣਨ ਦੀ ਜ਼ਰੂਰਤ ਆ, ਕਿਉਂਕਿ ਖੁਦਾ ਦੇ ਕਲਾਮ ਨੂੰ ਪੜ੍ਹਨ ਨਾਲ ਸੁਣਨ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹਾਸਲ ਹੁੰਦਾ। ਉਹ ਫਾਇਦਾ ਕੀ ਆ? ਬਾਇਬਲ ਮੁਕੱਦਸ 'ਚ ਲਿਖਿਆ ਵਾ ਰੋਮੀਓ ਦੇ ਖਾਤ ਉਹਦੇ 10 ਬਾਬ ਦੀ 17 ਤੇ 18 ਦੇ ਵਿੱਚ ਕਿ ਇਮਾਨ ਸੁਣਨ ਨਾਲ ਪੈਦਾ ਹੁੰਦਾ, ਤੇ ਸੁਣਨਾ ਕਿਹਦੇ ਚੋਂ? ਖੁਦਾਵੰਦ ਯਿਸੂ ਮਸੀਹ ਦੇ ਕਲਾਮ ਚੋਂ। ਸੁਣਨ ਨੂੰ ਅਸੀਂ ਟੀਵੀ 'ਚ ਖਬਰਾਂ ਸੁਣਦੇ ਹਾਂ, ਸੁਣਨ ਨੂੰ ਅਸੀਂ ਫਿਲਮਾਂ ਦੇ ਵਿੱਚੋਂ ਕਹਾਣੀਆਂ ਸੁਣਦੇ ਹਾਂ, ਸੁਣਨ ਨੂੰ ਅਸੀਂ ਲੋਕਾਂ ਕੋਲੋਂ ਬਹੁਤ ਸੀਆਂ ਗੱਲਾਂ ਸੁਣਦੇ ਹਾਂ। ਅਗਰ ਉਹ ਗੱਲਾਂ, ਅਗਰ ਉਹ ਕਹਾਣੀਆਂ, ਅਗਰ ਟੀਵੀ ਦੇ ਵਿੱਚ ਆਉਣ ਵਾਲੀਆਂ ਖਬਰਾਂ ਸਾਡੀ ਜ਼ਿੰਦਗੀ ਲਈ ਤਰੱਕੀ ਦਾ ਬਾਇਸ ਜਾਂ ਸਾਡੀ ਜ਼ਿੰਦਗੀ ਲਈ ਹੌਸਲੇ ਦਾ ਬਾਇਸ ਨਹੀਂ ਬਣ ਰਹੀਆਂ, ਤੇ ਇਹ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੁਦਾ ਨਹੀਂ ਬੋਲ ਰਿਹਾ ਬਲਕਿ ਦੁਨੀਆਂ ਦੇ ਇਨਸਾਨਾਂ ਦੀਆਂ ਸੋਚਾਂ ਬੋਲ ਰਹੀਆਂ ਵਾ, ਦੁਨੀਆਂ ਦੇ ਨਜ਼ਰੀਆਤ ਬੋਲ ਰਹੇ ਆ। ਲੇਕਿਨ ਬਾਇਬਲ ਮੁਕੱਦਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਬਾਇਬਲ ਮੁਕੱਦਸ ਦੇ ਵਿੱਚੋਂ ਸਾਨੂੰ ਖੁਦਾ ਦੀ ਸੋਚ ਮਿਲਦੀ ਆ, ਸਾਨੂੰ ਖੁਦਾ ਦੇ ਮਨਸੂਬੇ ਦੇ ਬਾਰੇ 'ਚ ਜਾਣਨ ਦੇ ਬਾਰੇ 'ਚ ਮਿਲਦਾ ਪਤਾ, ਸਾਨੂੰ ਪਤਾ ਚੱਲਦਾ ਕਿ ਯਿਸੂ ਮਸੀਹ ਕਾਹਦੇ ਤੋਂ ਇਸ ਜ਼ਮੀਨ 'ਤੇ ਆਇਆ, ਸਾਨੂੰ ਪਤਾ ਚੱਲਦਾ ਕਿ ਕਾਹਦੇ ਤੋਂ ਯਿਸੂ ਮਸੀਹ ਨੇ ਸਲੀਬ 'ਤੇ ਜਾਨ ਦਿੱਤੀ ਹੈ, ਸਾਨੂੰ ਪਤਾ ਲੱਗਦਾ ਵਾ ਕਾਹਦੇ ਤੋਂ ਯਿਸੂ ਮਸੀਹ ਸਾਰੇ ਦੁੱਖਾਂ 'ਚ ਗੁਜ਼ਰਿਆ, ਸਾਨੂੰ ਪਤਾ ਚੱਲਦਾ ਵਾ ਕਾਹਦੇ ਤੋਂ ਯਿਸੂ ਮਸੀਹ ਨੇ ਆਪਣੇ ਬਾਪ ਦੇ ਨਾਲ ਅਲਹਿਦਗੀ ਦਾ ਸਾਹਮਣਾ ਕੀਤਾ ਜਦੋਂ ਉਹਨੇ ਰੂਹਾਨੀ ਮੌਤ ਦਾ ਮਜ਼ਾ ਚੱਖਿਆ। ਇਹਨਾਂ ਸਾਰਿਆਂ ਸਵਾਲਾਂ ਦਾ, ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਕਿੱਦਾਂ ਲੱਗਦਾ ਵਾ? ਬਾਇਬਲ ਮੁਕੱਦਸ 'ਚੋਂ, ਕਿਉਂਕਿ ਦੁਨੀਆਂ ਦੇ ਸਾਇੰਸਦਾਨ ਉਹਨਾਂ ਨੂੰ ਪਹਿਲੇ ਨਹੀਂ ਪਤਾ ਸੀ ਕਿ ਦੁਨੀਆਂ ਗੋਲ ਆ ਜਾਂ ਚਾਰ ਚਨੁਕਰੀ ਆ ਜਾਂ ਕੀ ਕਹਿੰਦੇ ਕਿ ਤਿੰਨ ਨੁਕਰੀ ਆ। ਉਹਨਾਂ ਨੇ ਆਪਣਾ ਸਾਰਾ ਜ਼ੋਰ ਲਾ ਲਿਆ, ਉਹਨਾਂ ਨੇ ਆਪਣਾ ਸਾਰਾ ਰੁਪਿਆ ਪੈਸਾ ਆਪਣੀ ਹਿਕਮਤ ਇਨਸਾਨੀ ਹਿਕਮਤ ਨੂੰ ਖਰਚ ਕਰ ਲਿਆ, ਲੇਕਿਨ ਪਤਾ ਨਹੀਂ ਲੱਗਾ। ਲੇਕਿਨ ਇਸ ਸਵਾਲ ਦਾ ਜਵਾਬ ਸਾਰੇ ਤਹਿਕੀਕ ਸਾਰੇ ਮੁਤਾਲਿਆ ਕਰਨ ਤੋਂ ਬਾਅਦ ਪਤਾ ਕਿੱਥੋਂ ਲੱਗਾ? ਕਿ ਬਾਇਬਲ ਮੁਕੱਦਸ ਦੱਸਦੀ ਹੈ ਕਿ ਜ਼ਮੀਨ ਗੋਲ ਆ। ਤਦ ਸਾਇੰਸਦਾਨ ਇਸ ਦੁਨੀਆਂ ਦੇ ਹਕੀਮ ਜਿਹੜੇ ਕਹਿੰਦੇ ਕਿ ਦੁਨੀਆਂ ਦੇ ਹਿਕਮਤ ਰੱਖਣ ਵਾਲੇ ਲੋਕ ਇਸ ਗੱਲ ਨੂੰ ਜਾਣ ਸਕੇ। ਬਾਇਬਲ ਮੁਕੱਦਸ ਬਹੁਤ ਪਿਆਰੀਆਂ ਗੱਲਾਂ ਦੱਸਦੀ ਹੈ ਕਿ ਖੁਦਾ ਨੇ ਇਬਤਦਾ 'ਚ ਕੀ ਬਣਾਇਆ, ਤੇ ਬਾਇਬਲ ਮੁਕੱਦਸ ਦੱਸਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜੋ ਵੀ ਹਾਲਾਤ ਗੁਜ਼ਰ ਰਹੇ ਆ, ਜੋ ਕੁਛ ਵੀ ਹੋ ਰਿਹਾ ਵਾ, ਖੁਦਾ ਆਪਣੇ ਪੂਰੇ ਇਖਤਿਆਰ ਦੇ ਨਾਲ ਹਰ ਇੱਕ ਚੀਜ਼ ਨੂੰ ਕੀ ਰੱਖਦਾ ਵਾ? ਆਪਣੇ ਕਬਜ਼ਾ 'ਚ ਰੱਖਦਾ ਵਾ। ਉਹਦੀ ਮਰਜ਼ੀ ਤੋਂ ਬਗੈਰ ਇੱਕ ਮੱਖੀ ਵੀ ਨਹੀਂ ਡਿੱਗਦੀ, ਉਹ ਚਲੋ ਕਹਿ ਲਓ ਕੀੜੀ। ਕੀੜੀ ਨੂੰ ਅਸੀਂ ਹਕੀਰ ਤੇ ਨਾ ਚੀਜ਼ ਜਾਣਦੇ ਹਾਂ, ਉਹਦੀ ਮਰਜ਼ੀ ਤੋਂ ਬਗੈਰ ਕੀੜੀ ਪੈਦਾ ਵੀ ਨਹੀਂ ਹੁੰਦੀ ਤੇ ਨਾ ਹੀ ਮਰਦੀ ਆ। ਖੁਦਾ ਇੰਨਾ ਕੰਟਰੋਲ ਤੇ ਕਬਜ਼ਾ ਰੱਖਦਾ ਵਾ। ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਐਸੀ ਮੁਸ਼ਕਲ, ਐਸੀ ਪਰੇਸ਼ਾਨੀ, ਐਸੀ ਤਕਲੀਫ਼, ਐਸਾ ਦੁੱਖ, ਐਸੀ ਬਿਮਾਰੀ, ਐਸਾ ਰੋਗ, ਐਸੇ ਹਾਲਾਤ ਦਾ ਸਾਹਮਣਾ ਵਾ, ਅਤੇ ਤੁਸੀਂ ਬੜੇ ਯਕੀਨ ਦੇ ਨਾਲ ਕਹਿ ਸਕਦੇ ਕਿ ਖੁਦਾਵੰਦ ਦਾ ਇਹਦੇ ਪਿੱਛੇ ਹੱਥ ਆ, ਅਤੇ ਜਾਣਨ ਦੀ ਜ਼ਰੂਰਤ ਆ ਕਾਹਦੇ ਤੋਂ, ਕਾਹਦੇ ਤੋਂ ਮੈਂ ਇਹਨਾਂ ਹਾਲਾਤਾਂ 'ਚੋਂ, ਕਾਹਦੇ ਇਸ ਬਿਮਾਰੀ 'ਚੋਂ, ਕਾਹਦੇ 'ਚੋਂ ਇਸ ਮੁਸ਼ਕਲ 'ਚੋਂ, ਪਰੇਸ਼ਾਨੀ 'ਚੋਂ, ਬੇਤਮਨਾਨੀ 'ਚੋਂ ਗੁਜ਼ਰ ਰਿਹਾ ਵਾਂ ਜਾਂ ਗੁਜ਼ਰ ਰਹੀ ਹਾਂ। ਖੁਦਾ ਦਾ ਪਾਕਰੂ ਜਿਹੜਾ ਅੰਦਰ ਬੈਠਾ ਜ਼ਰੂਰ ਬੋਲੇਗਾ, ਖੁਦਾ ਦਾ ਪਾਕਰੂ ਜਿਹੜਾ ਸਾਡੇ ਅੰਦਰ ਵੱਸਦਾ ਜ਼ਰੂਰ ਗੱਲ ਕਰੇਗਾ। ਇਸ ਲਈ ਸਾਨੂੰ ਹਰ ਰੋਜ਼ ਬਾਈਬਲ ਮੁਕੱਦਸ ਜਿਹੜਾ ਖੁਦਾ ਦਾ ਕਲਾਮ ਆ ਉਹਦਾ ਮਤਾਲਿਆ ਕਰਨ ਦੀ ਲੋੜ ਆ, ਤੇ ਦੂਸਰਿਆਂ ਤੱਕ ਵੀ ਪਹੁੰਚਾਉਣ ਦੀ ਲੋੜ ਆ। ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ 3 ਵਜੇ ਜਾ ਕੇ ਕਿਸੇ ਦਾ ਬੂਹਾ ਖੜਕਾ ਦਿਓ ਕਿ ਆਓ ਜੀ ਦੁਆ ਤੇ। ਸਾਰਾ ਦਿਨ ਅਸੀਂ ਕਿਸੇ ਦੇ ਨਾਲ ਗੁਫ਼ਤਗੂ ਕਰ ਸਕਦੇ, ਯਾਰ ਖੁਦਾ ਦਾ ਕਲਾਮ ਸਾਡੀ ਰਹਿਨਮਾਈ ਕਰਦਾ, ਯਾਰ ਤੇਰਾ ਜੋ ਵੀ ਮਸਲਾ ਵਾ, ਭੈਣ ਜਾਂ ਭਾਈ ਜਾਂ ਬੇਟਾ ਜਾਂ ਬਜ਼ੁਰਗ, ਕਿਉਂ ਨਾ ਯਾਰ ਤੂੰ ਦੁਆ ਤੇ ਆ, ਉੱਥੇ ਮਿਲ ਕੇ ਤੇਰੇ ਲਈ ਦੁਆ ਕਰੀਏ, ਤੇਰਾ ਹੌਂਸਲਾ ਵਧਾਈਏ, ਤੇ ਕਲਾਮੇ ਖੁਦਾ ਚ ਦੇਖੀਏ ਖੁਦਾ ਤੇਰੀ ਰਹਿਨਮਾਈ ਕਿਵੇਂ ਕਰਦਾ ਵਾ। ਇਸ ਲਈ ਹਰ ਇੱਕ ਚੀਜ਼ ਦੇ ਪਿੱਛੇ ਖੁਦਾ ਦਾ ਮਕਸਦ ਆ, ਤੇ ਖੁਦਾ ਜਾਣਦਾ ਹਰ ਇੱਕ ਚੀਜ਼ ਨੂੰ। ਇਸ ਲਈ ਮੈਂ ਚਾਹਾਂਗਾ ਮੇਰੇ ਨਾਲ ਕੱਢੋ ਇਫਸੀਓ ਦਾ ਖਤ, ਉਹਦਾ ਪਹਿਲਾ ਬਾਪ, ਉਹਦੀ 4 ਆਇਤ ਅਸੀਂ ਪੜਾਂਗੇ, ਕਿਉਂਕਿ ਪਾਲੂਸ ਰਸੂਲ ਇਹਦੇ ਵਿੱਚ ਸਾਨੂੰ ਦੱਸਦਾ ਵਾ ਕਿ ਹਰ ਇੱਕ ਰੂਹਾਨੀ ਬਰਕਤ ਜਿਹੜੀ ਖੁਦਾ ਨੇ ਸਾਡੇ ਨਾਵੇਂ ਕਰ ਦਿੱਤੀ ਹੈ, ਸਾਡੇ ਖਾਤੇ ਲਿਖ ਦਿੱਤੀ ਹੈ, ਸਾਡੇ ਜਿਵੇਂ ਦੁਨੀਆਂ ਦੇ ਵਿੱਚ ਅੱਜ ਬੈਂਕ ਦੇ ਅਕਾਊਂਟ ਬਣੇ, ਜਿਹਨੂੰ ਕਹਿੰਦੇ ਕਿ ਖਾਤਾ ਬਣਿਆ ਹੋਇਆ ਵਾ, ਕਿ ਜੋ ਕੁਛ ਉਹਦੇ ਵਿੱਚ ਆ ਅਸੀਂ ਉਹਦੇ ਮਾਲਕ ਹਾਂ, ਉਹਦੀ ਕਹਿੰਦੇ ਕਿ ਉਹ ਸਾਡੇ ਨਾਵੇਂ ਲਿਖ ਦਿੱਤੇ ਆ, ਖਾ 5,000 ਰੁਪਈਆ ਵਾ, ਖਾ ਉਹ 20,000 ਤੇ ਖਾ ਉਹ ਲੱਖਾਂ, ਉਹ ਸਾਡੀ ਮਰਜ਼ੀ ਤੋਂ ਬਗੈਰ ਨਾ ਅਸੀਂ ਉਹਨੂੰ ਕੱਢ ਸਕਦੇ ਹਾਂ, ਤੇ ਨਾ ਹੀ ਸਾਡੀ ਮਰਜ਼ੀ ਤੋਂ ਬਗੈਰ ਕੋਈ ਹੋਰ ਉਹਨੂੰ ਇਸਤੇਮਾਲ ਕਰ ਸਕਦਾ ਵਾ, ਕਿਉਂਕਿ ਅਸੀਂ ਆਪਣੇ ਬੈਂਕ ਖਾਤੇ ਦੇ ਕੀ ਹਾਂ, ਮਾਲਕ ਹਾਂ। ਇਸੇ ਤਰ੍ਹਾਂ ਰੂਹਾਨੀ ਤੌਰ ਤੇ ਸਾਡੇ ਕੋਲ ਬਹੁਤ ਸੀਆਂ ਰੂਹਾਨੀਆਂ ਬਰਕਤਾਂ ਵਾ, ਕਿਉਂਕਿ ਪਾਲੂਸ ਇੱਥੇ ਇੱਕ ਇਹ ਨਹੀਂ ਕਹਿੰਦਾ ਕਿ 1 ਜਾਂ 2 ਜਾਂ 3 ਬਰਕਤਾਂ ਦਿੱਤੀਆਂ, ਨਹੀਂ। ਜ਼ਰਾ ਫਿਰ ਤੀਸਰੀ ਆਇਤ ਤੋਂ ਅਸੀਂ ਸ਼ੁਰੂ ਕਰਦੇ, ਫਿਰ ਚੌਥੀ ਆਇਤ 'ਚ ਅਸੀਂ ਚਾਹੁੰਦੇ ਗੱਲਾਂ ਸਿੱਖਾਂਗੇ। ਪਾਲੂਸ ਕਹਿੰਦਾ ਪਹਿਲਾ ਬਾਪ ਉਹਦੀ 3 ਆਇਤ, ਇਫਸੀਓ ਦੇ ਨਾਮ ਪਾਲੂਸ ਰਸੂਲ ਦਾ ਖਾਤ, ਹਮਾਰੇ ਖੁਦਾਵੰਦ ਯਸੂ ਮਸੀਹ ਕੇ ਖੁਦਾ ਔਰ ਬਾਪ ਕੀ ਹਮਦ ਹੋ, ਕਿਆ ਹੋ, ਜਿਸਨੇ ਹਮਕੋ ਮਸੀਹ ਮੇਂ ਆਸਮਾਨੀ ਮੁਕਾਮੋ ਪਰ ਏਕ ਬਰਕਤ ਬਖਸ਼ੀ, ਕੀ ਲਿਖਿਆ, ਹਰ ਤਰ੍ਹਾਂ ਕੀ ਰੂਹਾਨੀ ਬਰਕਤ ਬਖਸ਼ੀ। ਮੈਂ ਚਾਹੁੰਦਾ ਤੁਸੀਂ ਮੇਰੇ ਨਾਲ ਬੋਲੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਤੁਸੀਂ ਸੁਣ ਰਹੇ ਹੋ। ਹਰ ਤਰ੍ਹਾਂ ਦੀ ਕੀ ਬਖਸ਼ੀ, ਰੂਹਾਨੀ, ਹਰ ਤਰ੍ਹਾਂ ਦੀ ਰੂਹਾਨੀ ਬਰਕਤ ਬਖਸ਼ੀ। ਇਹ ਬਰਕਤਾਂ ਬਿਆਨ ਤੋਂ ਬਾਹਰ ਆ, ਲੇਕਿਨ ਇਹਦਾ ਅਸੀਂ ਚੰਦ ਮਿੰਟਾਂ ਦੇ ਵਿੱਚ ਇੱਕ ਜਾਇਜ਼ਾ ਲੈ ਸਕਦੇ ਹਾਂ। ਅਗਰ ਅਸੀਂ ਕੋਈ ਜਿਸਮਾਨੀ ਕੰਮ ਕਰੀਏ ਤੇ ਲੋਕ ਸਾਨੂੰ ਕੀ ਕਹਿਣਗੇ, ਜਿਸਮਾਨੀ, ਇਸ ਤਰ੍ਹਾਂ ਹੀ ਆ। ਜੇ ਅਸੀਂ ਮਿਸਾਲ ਦੇ ਤੌਰ ਤੇ ਸ਼ੈਤਾਨੀ ਕੰਮ ਕਰੀਏ, ਮਿਸਾਲ ਦੇ ਤੌਰ ਤੇ ਕੋਈ ਜਿਹੜੇ ਸ਼ੈਤਾਨੀ ਕੰਮ ਕਰਦੇ, ਲੋਕਾਂ ਨੂੰ ਮਾਰਦੇ, ਲੋਕਾਂ ਦੇ ਘਰ ਉਜਾੜ ਦਿੰਦੇ ਕਾਲੇ ਜਾਦੂ ਦੇ ਨਾਲ, ਲੋਕਾਂ ਦੇ ਘਰਾਂ 'ਚ ਬਿਮਾਰੀਆਂ ਭੇਜਦੇ ਆ, ਸ਼ੈਤਾਨੀ ਕੰਮ ਕਰਦੇ, ਉਹਨਾਂ ਨੂੰ ਕੀ ਕਹਾਂਗੇ ਅਸੀਂ, ਸ਼ੈਤਾਨੀ। ਉਹਨਾਂ ਨੂੰ ਸ਼ੈਤਾਨੀ ਕਹਾਂਗੇ। ਜੇ ਅਸੀਂ ਜਿਸਮਾਨੀ ਕੰਮ ਕਰਾਂਗੇ ਤੇ ਲੋਕ ਸਾਨੂੰ ਜਿਸਮਾਨੀ ਕਹਿਣਗੇ, ਜੇ ਅਸੀਂ ਸ਼ੈਤਾਨੀ ਕੰਮ ਕਰਾਂਗੇ ਤੇ ਲੋਕ ਸ਼ੈਤਾਨੀ ਕਹਿਣਗੇ। ਤੇ ਇੱਥੇ ਲਫ਼ਜ਼ ਇਸਤੇਮਾਲ ਕੀਤਾ ਹਰ ਤਰ੍ਹਾਂ ਦੀ ਰੂਹਾਨੀ ਬਰਕਤ ਬਖਸ਼ੀ, ਤੇ ਰੂਹ ਦੀਆਂ ਨਿਹਮਤਾਂ ਜਦੋਂ ਸਾਨੂੰ ਮਿਲ ਜਾਂਦੀਆਂ ਤੇ ਕੀ ਬਣ ਜਾਂਦੀਆਂ, ਰੂਹਾਨੀ, ਕੀ ਬਣ ਜਾਂਦੀਆਂ। ਤੇ ਇਹਦਾ ਮਤਲਬ ਅਸੀਂ ਰੂਹਾਨੀ ਲੋਕ ਆ, ਅਸੀਂ ਆਮ ਲੋਕ ਨਹੀਂ ਗੇ, ਅਸੀਂ ਆਮ ਲੋਕ। ਕਿਆ ਅਸੀਂ ਇਸ ਗੱਲ ਦਾ ਯਕੀਨ ਕਰਦੇ ਹਾਂ? ਸਾਨੂੰ ਕਰਨਾ ਚਾਹੀਦਾ, ਕਿਉਂਕਿ ਮੈਂ ਬਾਈਬਲ 'ਚ ਉਹਦੇ ਬਾਰੇ 'ਚ ਸਬੂਤ ਦੇ ਦਿੰਦਾ, ਕਿਉਂਕਿ ਅਗਰ ਸਾਨੂੰ ਰੂਹਾਨੀ ਨੇਮਤਾਂ ਹਾਸਲ ਆ ਤੇ ਰੂਹਾਨੀਅਤ ਕਿੱਥੋਂ ਆਉਂਦੀ ਆ, ਰੂਹ ਕੁਦਸ ਵੱਲੋਂ। ਰੂਹ ਦੇ ਵਿੱਚੋਂ ਕੀ ਲਫ਼ਜ਼ ਨਿਕਲਦਾ, ਅਗਰ ਉਹ ਸਾਨੂੰ ਬਰਕਤਾਂ ਦਿੱਤੀਆਂ ਜਾਣ ਜਮ੍ਹਾਂ ਕਰਕੇ ਤੇ ਕੀ ਬਣਦਾ, ਰੂਹਾਨੀ। ਮਿਸਾਲ ਦੇ ਤੌਰ ਤੇ ਖੁਦਾ ਸਾਨਾ ਕੀ ਕਹਿੰਦੇ ਆ ਕਿ ਮੁਹੱਬਤ ਕਰਦਾ ਤੇ ਖੁਦਾ ਦੀ ਮੁਹੱਬਤ ਜਾਂ ਖੁਦਾਈ ਜਿਹਨੂੰ ਕਹਿੰਦੇ ਆ ਤੇ ਖੁਦਾਈ ਮੁਹੱਬਤ ਕੀ ਬਣ ਜਾਏਗਾ? ਖੁਦਾ ਦਾ ਖੁਦਾਈ ਪਿਆਰ ਬਣ ਜਾਏਗਾ। ਖੁਦਾ ਦੀ ਕੁਦਰਤ ਕੀ ਆ? ਅਲਾਹੀ ਕੁਦਰਤ ਆ ਤੇ ਸਾਨੂੰ ਉਹ ਕੁਦਰਤ ਕੀ ਆ? ਹਾਸਲ ਆ। ਤੇ ਖੁਦਾ ਕੀ ਆ? ਆਸਮਾਨੀ। ਤੇ ਜਿਹੜੇ ਖੁਦਾ ਦੇ ਵਿੱਚ ਈਮਾਨ ਰੱਖਦੇ ਉਹ ਕੌਣ ਲੋਕ ਠਹਿਰਾਏ? ਆਸਮਾਨੀ। ਜੇ ਖੁਦਾ ਬਾਪ ਆਸਮਾਨੀ ਆ ਤੇ ਉਹਦੇ ਲੋਕ ਕੌਣ ਆ? ਆਸਮਾਨੀ ਆ। ਜੇ ਅਸੀਂ ਜ਼ਮੀਨੀ ਆ ਤੇ ਮਿਸਾਲ ਦੇ ਤੌਰ ਤੇ ਅਸੀਂ ਸਾਰੇ ਮਸੀਹੀ ਆ ਤੇ ਅਸੀਂ ਕਾਹਦੇ ਤੋਂ ਮਸੀਹੀ ਕਹਿਲਾਉਂਦੇ? ਕਿਉਂਕਿ ਯਿਸੂ ਮਸੀਹ ਤੇ ਈਮਾਨ ਰੱਖਦੇ ਆ। ਤੇ ਮੈਂ ਚਾਹੁੰਦਾ ਕਿ ਇਸ ਗੱਲ ਨੂੰ ਤੁਸੀਂ ਸਮਝੋ ਵੀ, ਸਿੱਖੋ ਵੀ ਤੇ ਕਬੂਲ ਵੀ ਕਰੋ, ਕਿਉਂਕਿ ਇਹ ਬਾਈਬਲ ਦੇ ਵਿੱਚੋਂ ਆ, ਇਸ ਲਈ ਲਿਖਿਆ ਹੋਇਆ ਵਾ ਬਾਈਬਲ ਮੁਕੱਦਸ ਦੇ ਵਿੱਚ। ਇਸ ਹਵਾਲੇ ਨੂੰ ਜ਼ਰਾ ਗੌਰ ਨਾਲ ਸੁਣੋ ਤੇ ਪੜ੍ਹੋ। ਕੱਢੋ ਮੇਰੇ ਨਾਲ ਪਹਿਲਾ ਗ੍ਰੰਥੀਓ, ਉਹਦਾ 15 ਬਾਪ। ਇਹਦੇ ਵਿੱਚ ਖੁਦਾ ਦਾ ਬੰਦਾ ਪਾਲੂਸ ਰਸੂਲ ਕੀ ਕਹਿ ਰਿਹਾ ਵਾ? ਇੱਥੇ ਪਾਲੂਸ ਰਸੂਲ ਗੱਲ ਕਰਦਾ ਪਿਆ ਵਾ ਉਹਨਾਂ ਲੋਕਾਂ ਲਈ, ਉਹਨਾਂ ਲੋਕਾਂ ਦੇ ਬਾਰੇ ਚ ਜਿਹੜੇ ਪੈਦਾ ਨਏ ਸਿਰੇ ਤੋਂ ਹੋਏ ਆ, ਜਿਨ੍ਹਾਂ ਨੂੰ ਨਈ ਪੈਦਾਇਸ਼ ਦਾ ਕੀ ਕਹਿੰਦੇ ਕਿ ਤਜਰਬਾ ਹਾਸਲ ਆ, ਤੇ ਉਹਨਾਂ ਲੋਕਾਂ ਦੇ ਬਾਰੇ ਚ ਗੱਲ ਕਰਦਾ ਪਿਆ ਜਿਨ੍ਹਾਂ ਨੂੰ ਨਈ ਪੈਦਾਇਸ਼ ਦਾ ਤਜਰਬਾ ਹਾਸਲ ਨਹੀਂ ਹੋਇਆ। ਇਸ ਲਈ 40ਵੀਂ ਆਇਤ ਤੋਂ ਪੜ੍ਹੋ, ਜ਼ਰਾ ਸੁਣੋ ਮੇਰੇ ਕੋਲੋਂ। 40ਵੀਂ ਆਇਤ, ਪਹਿਲਾ ਗ੍ਰੰਥੀਓ 15 ਬਾਪ, ਉਹਦੀ 40ਵੀਂ ਆਇਤ ਚ ਪਾਲੂਸ ਕਹਿੰਦਾ ਆਸਮਾਨੀ ਵੀ ਜਿਸਮ ਹੈ ਔਰ ਜ਼ਮੀਨੀ ਵੀ, ਮਗਰ ਆਸਮਾਨੋ ਕਾ ਜਲਾਲ ਔਰ ਜ਼ਮੀਨੀ ਆਸਮਾਨੀਓ ਕਾ ਜਲਾਲ ਔਰ ਜ਼ਮੀਨੀਓ ਕਾ ਔਰ ਆਫਤਾਬ ਕਾ ਜਲਾਲ ਔਰ ਮਹਤਾਬ ਕਾ ਜਲਾਲ ਔਰ ਸਿਤਾਰੋ ਕਾ ਜਲਾਲ ਔਰ ਕਿਉਂਕਿ ਸਿਤਾਰੇ ਕੇ ਜਲਾਲ ਮੇਂ ਫਰਕ ਹੈ। ਇੱਥੇ ਉਹ ਗੱਲ ਸਾਦਾ ਤੌਰ ਤੇ ਸਮਝਾਉਣਾ ਚਾਹੁੰਦਾ, ਜਿਸ ਤਰ੍ਹਾਂ ਜਿਸਮਾਨੀ ਆ ਉਵੇਂ ਰੂਹਾਨੀ ਆ, ਜਿਸ ਤਰ੍ਹਾਂ ਜ਼ਮੀਨੀ ਆ ਉਵੇਂ ਆਸਮਾਨੀ ਵੀ ਆ। ਇਸ ਲਈ ਉਹ ਕਹਿੰਦਾ ਵਾ 45ਵੀਂ ਆਇਤ ਦੇ ਵਿੱਚ, ਚਨਾਚੇ ਲਿਖਾ ਵੀ ਹੈ ਕਿ ਪਹਿਲਾ ਆਦਮੀ ਯਾਨੀ ਆਦਮ ਜ਼ਿੰਦਾ ਨਫਸ ਬਣਾ। ਉਹ ਆਦਮ ਦੇ ਬਾਰੇ ਚ ਗੱਲ ਕਰਦਾ ਕਿ ਪਹਿਲਾ ਆਦਮ ਜਿਹੜਾ ਰੂਹਾਨੀ ਸੀ ਉਹ ਕੀ ਬਣ ਗਿਆ? ਨਫਸਾਨੀ ਬਣ ਗਿਆ, ਯਾਨੀ ਕਿ ਉਹ ਜਿਸਮਾਨੀ ਬਣ ਗਿਆ। ਪਿਛਲਾ ਆਦਮੀ ਜ਼ਿੰਦਗੀ ਬਖਸ਼ਨੇ ਵਾਲੀ ਰੂਹ ਬਣਾ। ਪਿਛਲਾ ਆਦਮ ਕੌਣ ਆ? ਖੁਦਾਵੰਦ ਯਿਸੂ ਮਸੀਹ। ਪਹਿਲਾ ਆਦਮ ਆਦਮ ਤੇ ਹਵਾ, ਤੇ ਦੂਸਰਾ ਆਦਮ ਇੱਥੇ ਗੱਲ ਕੀਤੀ ਜਾਂਦੀ ਹੈ ਯਿਸੂ ਮਸੀਹ, ਯਾਨੀ ਕਿ ਯਿਸੂ ਮਸੀਹ ਜ਼ਿੰਦਗੀ ਬਖਸ਼ਣ ਵਾਲੀ ਕੀ ਬਣਿਆ? ਰੂਹ ਬਣਿਆ। ਇਸ ਲਈ 46ਵੀਂ ਆਇਤ ਨੇ, ਲੇਕਿਨ ਰੂਹਾਨੀ ਪਹਿਲੇ ਨਾ ਥਾ ਬਲਕਿ ਨਫਸਾਨੀ ਥਾ, ਯਾਨੀ ਕਿ ਅਕਲੀ ਜਿਸਮਾਨੀ, ਜਿਹਦੇ ਵਿੱਚ ਕੋਈ ਐਸੀ ਕਹਿੰਦੇ ਕਿ ਗੱਲਬਾਤ ਨਹੀਂ ਸੀ। ਆਦਮ ਦੇ ਬਾਰੇ ਚ ਗੱਲ ਕਰਦਾ ਪਿਆ ਪਾਲੂਸ ਰਸੂਲ। ਉਸਕੇ ਬਾਅਦ ਰੂਹਾਨੀ ਹੁਆ। ਯਕੀਨ ਕਰਦੇ ਹੋ ਕਿ ਅਸੀਂ ਰੂਹਾਨੀ ਹੋ? ਹਾਂਜੀ, ਕਿਉਂਕਿ ਬਾਈਬਲ ਮੁਕੱਦਸ ਸਾਨੂੰ ਰੂਹਾਨੀ ਕਹਿੰਦੀ ਆ। ਸਾਨੂੰ ਤੋਂ ਮੁਰਾਦ ਯਾਨੀ ਕਿ ਤਮਾਮ ਮਸੀਹੀ ਇਮਾਨਦਾਰਾਂ ਨੂੰ ਬਾਈਬਲ ਮੁਕੱਦਸ ਰੂਹਾਨੀ ਕਹਿੰਦੀ ਆ। ਸਾਡੀ ਇਬਤਦਾ ਰੂਹਾਨੀ ਜ਼ਿੰਦਗੀ ਦੀ ਹੁੰਦੀ ਆ ਉਸ ਦਿਨ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹਾਂ। ਇਸ ਲਈ ਕਹਿੰਦਾ 46-47ਵੀਂ ਆਇਤ ਨੇ, ਪਹਿਲਾ ਆਦਮੀ ਜ਼ਮੀਨ ਸੇ ਯਾਨੀ ਖਾਕੀ ਥਾ, ਦੂਸਰਾ ਆਦਮੀ ਆਸਮਾਨੀ ਹੈ। ਜੈਸੇ ਵੋ ਖਾਕੀ ਥਾ ਵੈਸੇ ਹੀ ਔਰ ਵੀ ਖਾਕੀ ਹੈ, ਯਾਨੀ ਕਿ ਕਹਿੰਦਾ ਕਿ ਜਿਵੇਂ ਆਦਮੀ ਆਦਮ ਜਿਹੜਾ ਵਾ ਜ਼ਮੀਨੀ ਆ, ਉਵੇਂ ਹੋਰ ਵੀ ਬਹੁਤ ਸੇ ਜ਼ਮੀਨੀ ਆ, ਯਾਨੀ ਕਿ ਉਹ ਜਿਹੜੇ ਯਿਸੂ ਮਸੀਹ ਤੇ ਈਮਾਨ ਨਹੀਂ ਰੱਖਦੇ। ਔਰ ਜੈਸੇ ਵੋ ਆਸਮਾਨੀ ਹੈ, ਆਸਮਾਨੀ ਕੌਣ ਆ? ਖੁਦਾਵੰਦ ਯਿਸੂ ਮਸੀਹ। ਆਸਮਾਨੀ ਬਾਪ ਕਹਿੰਦੇ ਨਾ ਸੀ, ਆਸਮਾਨੀ ਬਾਪ ਤੇ ਯਿਸੂ ਮਸੀਹ ਕਿੱਥੋਂ ਆਇਆ? ਆਸਮਾਨ ਤੋਂ। ਯਿਸੂ ਮਸੀਹ ਕਿੱਥੋਂ ਆਇਆ? ਕਿਉਂਕਿ ਯੋਹੰਨਾ 3:15 ਉਹਦੀ 15 ਆਇਤ ਦੇ ਵਿੱਚ ਲਿਖਿਆ ਵਾ ਕਿ ਕੋਈ ਵੀ ਆਸਮਾਨ ਤੇ ਨਹੀਂ ਚੜਿਆ ਸਿਵਾਏ ਖੁਦਾਵੰਦ ਯਿਸੂ ਮਸੀਹ ਤੋਂ, ਤੇ ਉਹੀ ਆਸਮਾਨ ਤੋਂ ਉਤਰਿਆ ਵਾ, ਉਹੀ ਆਸਮਾਨ ਤੋਂ ਸਿੱਧਾ ਥੱਲੇ ਆਇਆ ਵਾ, ਇਨਸਾਨ ਦੀ ਸੂਰਤ ਦੇ ਵਿੱਚ ਉਹਨੇ ਜਨਮ ਲਿਆ। ਇਸ ਲਈ ਕਹਿੰਦਾ ਔਰ ਜੈਸੇ ਵੋ ਆਸਮਾਨੀ ਹੈ ਵੈਸੇ ਔਰ ਆਸਮਾਨੀ ਵੀ ਹੈ। ਔਰ ਜਿਹੜੇ ਆਸਮਾਨੀ ਉਹ ਕਿਹਨਾਂ ਨੂੰ ਕਿਹਾ ਗਿਆ ਵਾ? ਯਿਸੂ ਮਸੀਹ ਦੇ ਮੰਨਣ ਵਾਲੇ ਲੋਕਾਂ ਨੂੰ। ਤੇ ਸਾਡੀ ਸ਼ਹਿਰੀਅਤ, ਸਾਡਾ ਮੁਕਾਮ ਕੀ ਆ, ਸਾਡਾ ਵਤਨ ਕੀ ਆ, ਸਾਡੇ ਮੁਕਾਮ ਕੀ ਆ ਸਹੀ, ਜਿੱਥੇ ਅਸੀਂ ਜਾ ਕੇ ਜ਼ਿੰਦਗੀ ਗੁਜ਼ਾਰਾਂਗੇ? ਆਸਮਾਨ। ਕਿਉਂਕਿ ਪਾਲੂਸ ਰਸੂਲ ਕਹਿੰਦਾ ਅਸੀਂ ਇਸ ਮੁਲਕ ਦੇ ਵਿੱਚ, ਅਸੀਂ ਇਸ ਦੁਨੀਆਂ ਦੇ ਵਿੱਚ, ਇਸ ਆਰਜ਼ੀ ਦੁਨੀਆਂ ਦੇ ਵਿੱਚ ਪਰਦੇਸੀ ਤੇ ਮੁਸਾਫਰ ਆ। ਸਾਡਾ ਸਹੀ ਵਤਨ ਕੀ ਆ? ਆਸਮਾਨ ਆ, ਜਿੱਥੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਗੁਜ਼ਾਰਾਂਗੇ। ਸੋ ਹਰ ਤਰ੍ਹਾਂ ਦੀ ਰੂਹਾਨੀ ਬਰਕਤ ਬਖਸ਼ੀ, ਯਾਨੀ ਕਿ ਰੂਹੁਲ ਕੁਦਸ ਦੇ ਵਿੱਚ ਜਿੰਨੀਆਂ ਬਰਕਤਾਂ ਸਾਨੂੰ ਬਖਸ਼ੀਆਂ ਗਈਆਂ ਉਹ ਕੀ ਆ? ਰੂਹਾਨੀ ਬਰਕਤਾਂ ਵਾ। ਨਈ ਪਦੈਸ਼ ਦੇ ਵਿੱਚ ਅਸੀਂ ਖੁਦਾ ਦੇ ਲੋਕ ਬਣ ਜਾਂਦੇ ਤੇ ਕੀ ਆ ਅਸੀਂ? ਇਹ ਰੂਹਾਨੀ ਬਰਕਤ ਆ। ਮੈਂ ਇਸ ਲਈ ਬਾਰ ਬਾਰ ਖੁਦਾ ਦਾ ਪਾਕ ਰੂਹ, ਇਸ ਤੋਂ ਪਹਿਲੇ ਕਿ ਕੋਈ ਹੋਰ ਗਹਿਰੀ ਗੱਲ ਅਸੀਂ ਕਲਾਮ ਦੇ ਵਿੱਚੋਂ ਸਿੱਖੀਏ, ਬਾਰ ਬਾਰ ਸਾਡੀ ਬੁਨਿਆਦ ਯਾਦ ਕਰਾਉਣਾ ਚਾਹੁੰਦਾ ਕਿ ਅਸੀਂ ਰੂਹਾਨੀ ਆ, ਇਸ ਲਈ ਸਾਨੂੰ ਰੂਹਾਨੀ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਨ ਦੀ ਜ਼ਰੂਰਤ ਆ। ਤੁਹਾਡੇ ਕੋਲ ਹਰ ਇੱਕ ਵਜੂ ਹੈਗੀ ਆ, ਤੁਸੀਂ ਕਹਿ ਸਕਦੇ ਓ ਮੈਂ ਕਮਜ਼ੋਰ ਆ, ਮੈਂ ਸਿਗਰਟਾਂ ਨਹੀਂ ਛੱਡ ਸਕਦਾ, ਮੈਂ ਕਮਜ਼ੋਰ ਆ, ਮੈਂ ਝੂਠ ਬੋਲਣਾ ਨਹੀਂ ਛੱਡ ਸਕਦਾ, ਮੈਂ ਕਮਜ਼ੋਰ ਆ, ਮੈਂ ਗਾਲੀਆਂ ਵਕਣਾ ਨਹੀਂ ਛੱਡ ਸਕਦੀ, ਮੈਂ ਕਮਜ਼ੋਰ ਆ, ਮੈਂ ਲੜਾਈ ਝਗੜਾ ਨਹੀਂ ਛੱਡ ਸਕਦਾ, ਮੈਂ ਕਮਜ਼ੋਰ ਆ, ਮੈਂ ਕੁਝ ਵੀ ਨਹੀਂ ਕਰ ਸਕਦਾ। ਲੇਕਿਨ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਜ਼ਾਹਰ ਕਰਕੇ ਦਿਖਾ ਸਕਦਾ ਕਿ ਖੁਦਾ ਦਾ ਕਲਾਮ ਕਹਿੰਦਾ ਕਿ ਸਾਨੂੰ ਫਤਿਹ ਤੋਂ ਵੱਧ ਕੇ ਗਲਬਾ ਹਾਸਲ ਆ, ਸਾਨੂੰ ਇਹ ਕੁਦਰਤ ਹਾਸਲ ਆ। ਸਾਨੂੰ ਅਗਰ ਖੁਦਾ ਦਾ ਕਲਾਮ ਕਹਿੰਦਾ ਕਿ ਝੂਠ ਨਹੀਂ ਬੋਲਣਾ, ਤੇ ਇਹ ਪੱਕੀ ਗੱਲ ਆ ਕਿ ਅਸੀਂ ਉਸ ਝੂਠ ਤੇ ਗਾਲ ਪਾ ਸਕਦੇ ਹਾਂ ਆਦਤ ਤੇ। ਜੇ ਖੁਦਾ ਦਾ ਕਲਾਮ ਕਹਿੰਦਾ ਬਦਕਾਰੀ ਨਾ ਕਰੋ, ਤੇ ਪੱਕੀ ਗੱਲ ਆ ਕਿ ਅਸੀਂ ਉਸ ਬਦਕਾਰੀ ਤੋਂ ਬਾਜ਼ ਰਹਿ ਸਕਦੇ ਹਾਂ। ਜੇ ਖੁਦਾ ਦਾ ਕਲਾਮ ਕਹਿੰਦਾ ਮੇਰੇ ਤੇ ਯਕੀਨ ਕਰੋ, ਤੇ ਪੱਕੀ ਗੱਲ ਆ, ਅਸੀਂ ਉਸ ਤੇ ਯਕੀਨ ਕਰ ਸਕਦੇ ਹਾਂ। ਇਸ ਲਈ ਸਾਡਾ ਇਸ ਦੁਨੀਆਂ ਤੇ ਇਸ ਜ਼ਮੀਨ ਤੇ ਜੀਣ ਦਾ ਮਕਸਦ ਕੀ ਆ? ਕਾਹਦੇ ਤੋਂ ਅਸੀਂ ਇਸ ਜ਼ਮੀਨ ਤੇ ਆ? ਸਿਰਫ ਇਸੇ ਲਈ ਕਿ ਸੁਬਾਹ ਹੋਈ, ਕੰਮ ਕੀਤਾ, ਰੋਟੀ ਪਾਣੀ ਖਾਧੀ, ਗੱਲ ਖਤਮ? ਨਹੀਂ, ਸਾਡੀ ਇਸ ਜ਼ਮੀਨ ਤੇ ਜ਼ਿੰਦਗੀ ਦਾ ਮਕਸਦ ਆ ਕਿ ਜੋ ਕੁਛ ਅਸੀਂ ਸਿੱਖਦੇ ਹਾਂ, ਜੋ ਕੁਛ ਜ਼ਿੰਦਗੀ ਅਸੀਂ ਆਪਣੇ ਅੰਦਰ ਰੱਖਦੇ ਹਾਂ, ਉਹ ਜ਼ਿੰਦਗੀ ਦੂਸਰਿਆਂ ਤੱਕ ਲੈ ਕੇ ਜਾਈਏ, ਉਹ ਜ਼ਿੰਦਗੀ ਜ਼ਾਹਰ ਹੋਵੇ, ਉਹ ਜ਼ਿੰਦਗੀ ਦੂਜਿਆਂ ਤੱਕ ਪਹੁੰਚੇ। ਤੇ ਜੇ ਅਸੀਂ ਆਪਣੀ ਜ਼ਿੰਦਗੀ ਚੋਂ ਮਸੀਹ ਦੀ ਜ਼ਿੰਦਗੀ ਨਹੀਂ ਜ਼ਾਹਰ ਕਰਦੇ, ਤੇ ਫਿਰ ਇਹਦਾ ਮਤਲਬ ਆ ਕਿਤੇ ਨਾ ਕਿਤੇ ਗਲਤੀ ਆ, ਸਾਡੇ ਚੋਂ ਜ਼ਿੰਦਗੀ ਜ਼ਾਹਰ ਨਹੀਂ ਹੋ ਰਹੀ। ਇਸ ਲਈ ਮੈਂ ਚਾਹੁੰਦਾ ਇਹਦੇ ਬਾਰੇ ਸੋਚੋ ਕਿ ਅਸੀਂ ਕਾਹਦੇ ਤੋਂ ਆ ਇਸ ਜ਼ਮੀਨ ਤੇ, ਸਾਡਾ ਮਕਸਦ ਕੀ ਆ? ਸਿਰਫ ਇਹ ਕਿ ਅੰਮੀ ਅੱਬੇ ਦਾ ਮਕਸਦ ਇਹ ਆ ਉਹ ਬੱਚਿਆਂ ਦੀ ਸ਼ਾਦੀ ਕਰ ਦਿਓ ਤਾਂ ਕਿ ਉਹ ਆਪਣੇ ਬੱਚੇ ਉਹਨਾਂ ਦੇ ਹੋ ਜਾਣ, ਉਹ ਗਾਂ ਬੱਚੇ ਪੈਦਾ ਕਰਨ ਉਹਨਾਂ ਦੇ ਬੱਚੇ ਹੋ ਜਾਣ, ਉਹ ਬੱਚੇ ਪੈਦਾ ਕਰਨ ਗਾਂ ਉਹਨਾਂ ਦੇ ਬੱਚੇ ਹੋ ਜਾਣ, ਕਿਆ ਇਹੀ ਜ਼ਿੰਦਗੀ ਆ? ਨਹੀਂ, ਇਹ ਤੋਂ ਵੱਧ ਕੇ ਕੋਈ ਅਜ਼ੀਮ ਮਕਸਦ ਆ ਸਾਨੂੰ ਤਲਾਸ਼ ਕਰਨ ਦੀ ਲੋੜ ਆ। ਆਓ ਅਸੀਂ ਖੁਦਾ ਦੇ ਹਜ਼ੂਰ ਚੁੱਕੀਏ। ਆਸਮਾਨੀ ਬਾਪ, ਸਾਨੂੰ ਹਿਕਮਤ ਤੇ ਦਿਨਾਈ ਦੇ ਤਾਂ ਕਿ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ 'ਚ ਤੇਰਾ ਮਕਸਦ ਜਾਣੀਏ, ਆਪਣੇ ਇਰਦ ਗਿਰਦ ਦੇ ਲੋਕਾਂ ਨੂੰ, ਆਪਣੇ ਗਵਾਂਢੀਆਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਉਸ ਮੁਹੱਬਤ ਦੇ ਬਾਰੇ 'ਚ ਦੱਸਣ ਵਾਲੇ ਬਣੀਏ ਕਿ ਤੂੰ ਸਾਡੇ ਨਾਲ ਕੈਸੀ ਮੁਹੱਬਤ ਰੱਖਦਾ, ਕਿੰਨਾ ਅਜ਼ੀਮ ਪਿਆਰ ਤੂੰ ਸਾਡੇ ਨਾਲ ਕੀਤਾ ਵਾ। ਸੋ ਖੁਦਾ ਸਾਰਿਆਂ ਨੂੰ ਬੜੀ ਬਰਕਤ ਦੇ ਤਾਂ ਕਿ ਇਹ ਪੈਗਾਮ ਨਾ ਸਿਰਫ ਇਹਨਾਂ ਤੱਕ ਰਵੇ ਬਲਕਿ ਦੂਸਰਿਆਂ ਤੱਕ ਵੀ ਪਹੁੰਚੇ। ਯਿਸੂ ਮਸੀਹ ਦੇ ਨਾਮ 'ਚ ਦੁਆ ਮੰਗਦੇ ਹਾਂ, ਆਮੇਨ।